इस एक एक का जान है भेव, जेड़ा इस एकता का भेद जान लैंदा है, जेड़ा जान लैंदा कि आप ही जीव रूप है, आप ही सतगुरु रूप है, आप ही ब्रह्म रूप है, आप ही सानू बनाउण वाला है, उपदेश करन वाला है, आप ही कृपा करन वाला है, इस एकता का भेद जान लवे जेड़ा। ये किस तरह का भेद? कहिंदे आपे करता, आपे देव, आपे ही तां करता रूप है सृष्टि का, आपे प्रकाश रूप है, आपे उपदेश करन वाला है, आपे जग्यासु है, आपे फिर गुरु रूप होके बैठे ने, आप ही उपदेश करते ने। जदों ब्रह्म ज्ञान विच जीव चलिया जांदा उत्थे दी अवस्था है इह, तां कई पंगतियां तां ब्रह्म ज्ञान दी ही नहीं, क्योंकि थले वाली तां कोई गल ही नहीं है। पहला इंद्रियां आउंदियां, फिर मन आउंदा, फिर बुद्धि आउंदी, फिर आत्मा आउंदी है। आत्मा चौथे थां ते है, चौथे पद विच आई, कहिंदे चौथे पद विच चलिया गया है। आम संसारी जिहड़े जीव ने तमो गुणी जे इंद्रियां दे स्वादां तक सीमित रहिंदे ने, उस तो थोड़े जिहड़े उपर लोक ने रजो गुणी ओह मन करके ही हमेशा वरतदे संसार अंदर, जिवें मेरा मन कहेगा उवें करांगा। उदों तीजे नंबर ते सतो गुणी आ ने, बुद्धि जीवी हुंदे ने, ये बुद्धि विच ही वरती जांदे ने। मेरी बुद्धि वर्गा कोई, मैनू इन्ना ज्ञान है, मेरी बुद्धि बड़ी वड्डी, मैं बड़ा बुद्धिमान। उस तो उत्ते आत्मा है चौथे पद विच, जे तिना गुणा तो उपर होके वरतदी है, उहदे विच कोई ब्रह्म ज्ञान वाला वरतदा है। सो जदों ब्रह्म ज्ञान वाले वरतदे ने तां उह कहिंदे ने आपे करता, आपे देव, कहिंदे आपे ही तां उह करता रूप है, आपे प्रकाश रूप है, उहनां नूं नजर आउंदा है। कई बार असि कई पंगतियां उत्ते अपने आप नूं चलाउण दी कोशिश करदे आ कि इह पंगति नहीं, पंगति देखनी पैंदी भी अपने हिसाब नाल है कि अपनी अवस्था तों उपर है। कई बार अपनी अवस्था तों उपर दीआं पंगतियां हुंदीआं ने ते जोड़ उहनां नूं आपां अपने नाल लैंदे आ कि शायद मेरी भी इन्नी वड्डी अवस्था होवेगी। इन्ना आपां नूं पता नहीं हुंदा कि इह अवस्था बहुत उच्ची है कि जिथे जा के आपे करता आपे देओ नजर आउंदा है, सारे किते वो आप ही आप नजर आउंदा। जदों ब्रह्म ज्ञान विच जीव चलिया जांदा है, ब्रह्म ज्ञानी कथा नहीं कर सकते हुंदे, आउंदी हुंदी कथा पर फिर भी करनी औखी हो जांदी, क्यों? सामने तो ब्रह्म ही बैठा है, जिन्ने जीव ने इन्हां विच ब्रह्म ही नजर आउंदा है, अपने विच ब्रह्म नजर आउंदा है, गुरां विच ब्रह्म नजर आउंदा है, उपदेश किनू करना है? फिर अज्ञानता दी अंश लैके उपदेश करदे ने। इस करके महाराज कहिंदे नजर आ जांदा सारे किते ब्रह्म। उगवै सूर असुर संघारै, इहदे च तीन भाव ने। एक तां इह है कि हिंदू मत मुताबक जदों, क्योंकि उपदेश पंडित नूं कर रहे ने, इह गल दा ध्यान रखीदा हुंदा वी उपदेश किनू कर रहे ने। कहने पंडित जी जो सूरज चढ़दा है उदों किन्ने हजार दैंत मरदा है हिंदू मत मुताबक, कहते जी लिखे आ जो सूरज चढ़दा 14,000 दैंतां नूं मार के चढ़दा है। सो महाराज कहते बिल्कुल सही है तेरी गल, हुण तैनूं असीं इउं समझाउने आ वी उगवै सूरज, जदों सूरज चढ़दा है, जिहड़े असर बुद्धियां वाले दुनिया दे अंदर ने, दैंत बुद्धि वाले कौन कौन? डाकू, चोर, लुटेरे, ये रात नहीं कम करते ना अपना, जो सूरज चढ़ता है सारे भज जाते ने। ये दो हो गए, हुण एक अपने अंदर सूरज चढ़ता ज्ञान का। जदों अपने अंदर ज्ञान का सूरज चढ़ता है तो असुर संघारा है, ये उदों काम क्रोध लोभ मोह हंकार आदिक की सारी फौज नू मार के चढ़ता। जदों बंदे दे अंदर प्रकाश हुंदा है उदों सारे दैंत मर जांदे ने, प्रकाश करके, अज्ञान दे अंधेरे करके काम क्रोध लोभ मोह हंकार फायदा लै जांदे ने। ताइयों आपां लुटदे रहिंदे ने क्योंकि अंधेरा है अंदर। घट्टो घट संगत विच आउण दा इन्ना लाभ हो गया आपां नूं कि आपां नूं इन्ना चानण हो जांदा बार बार, आपां नूं कुछ कुछ सोझी पैण लग जांदी, ਸੋਝੀ ਪੈਣੇ ਕਰਕੇ ਇਹਨਾਂ ਦਾ ਪ੍ਰਭਾਵ ਸਾਡੇ ਸਰੀਰ ਤੋਂ ਘਟਦਾ ਜਾਂਦਾ ਹੈ। ਜਦੋਂ ਗੁਰਸਿੱਖ ਦੇ ਉੱਤੇ ਗੁਰਾਂ ਦੀ ਕਿਰਪਾ ਹੁੰਦੀ ਹੈ, ਸਤਿਗੁਰੂ ਨੂੰ ਦਿਖਾਉਂਦੇ ਨੇ ਕਿ ਵਾਹਿਗੁਰੂ ਸਾਰਿਆਂ ਨਾਲੋਂ ਉੱਚੇ ਨੇ, ਤੇ ਉਹਨਾਂ ਵੱਲ ਦੇਖ। ਆਸੇ ਪਾਸੇ ਹੋਰ ਇੱਧਰ ਉੱਧਰ ਮਾਇਆਵੀ ਪਦਾਰਥਾਂ ਨੂੰ ਛੱਡ ਕੇ ਵਾਹਿਗੁਰੂ ਵੱਲ ਦੇਖ ਕੇ ਸ਼ਬਦ ਦੀ ਵਿਚਾਰ ਕਰ। ਉੱਚਾ ਦੇਖ ਸ਼ਬਦ ਵਿਚਾਰ ਹੈ, ਫਿਰ ਉਹ ਸਾਰਿਆਂ ਨਾਲੋਂ ਜੋ ਉੱਚਾ ਪਰਮਾਤਮਾ ਹੈ ਉਹਦੇ ਵੱਲ ਦੇਖ ਕੇ ਫਿਰ ਸ਼ਬਦ ਦੀ ਵਿਚਾਰ ਕਰਦਾ ਹੈ ਗੁਰਸਿੱਖ ਗੁਰਮੁਖ। ਸਤਿਗੁਰੂ ਮਹਾਰਾਜ ਜੀ ਨੂੰ ਮਿਲਣ ਤੋਂ ਬਾਅਦ ਫਿਰ ਪਹਿਲਾਂ ਉੱਪਰ ਨੂੰ ਦੇਖਦਾ ਕਿ ਵੱਡਾ ਸਾਹਿਬ, ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਇਹ ਵੱਡ ਉੱਚਾ ਹੋਵੇ ਕੋਏ, ਇਸ ਉੱਚੇ ਕੋ ਜਾਣੈ ਸੋਏ। ਇਸ ਕਰਕੇ ਕਹਿੰਦੇ ਨੇ ਪਹਿਲਾਂ ਉੱਪਰ ਨੂੰ ਦੇਖਦਾ ਕਿ ਸਾਰਿਆਂ ਨਾਲੋਂ ਉੱਪਰ ਕੌਣ ਹੈ। ਇਸ ਕਰਕੇ ਜਦੋਂ ਸਾਰਿਆਂ ਨਾਲੋਂ ਉੱਪਰਲੇ ਵੱਲ ਨਿਗਾਹ ਮਾਰ ਕੇ ਸ਼ਬਦ ਦੀ ਵਿਚਾਰ ਕਰਦਾ ਹੈ ਤਾਂ ਜੀਵ ਨੂੰ ਸੋਝੀ ਪੈਂਦੀ, ਤਾਂ ਇਹ ਉੱਪਰ ਉੱਠਣਾ ਸ਼ੁਰੂ ਹੁੰਦਾ ਹੈ। ਹੁਣ ਇਹਨੂੰ ਇੱਕ ਚੀਜ਼ ਨਜ਼ਰ ਆ ਗਈ ਕਿ ਉੱਪਰ ਆਦ ਅੰਤ ਤੇ ਹੋ ਲੋਏ, ਵਾਹਿਗੁਰੂ ਉੱਪਰ ਵੀ ਹੈ, ਆਦ ਵਿੱਚ ਵੀ ਉਹੀ ਹੈ, ਅੰਤ ਵਿੱਚ ਵੀ ਉਹੀ ਹੈ, ਤਿੰਨਾਂ ਲੋਕਾਂ ਵਿੱਚ ਵੀ ਉਹੀ ਵਿਆਪਕ ਹੈ। ਇਉਂ ਇਹਨੂੰ ਨਜ਼ਰ ਆਉਣ ਲੱਗ ਜਾਂਦਾ ਹੈ। ਸਭ ਤੇ ਉੱਚਾ ਨਾਨਕ ਕਾ ਠਾਕੁਰ, ਮਹਾਰਾਜ ਕਹਿੰਦੇ ਮੇਰਾ ਮਾਲਕ ਸਾਰਿਆਂ ਨਾਲੋਂ ਉੱਚਾ ਹੈ। ਉੱਚਾ ਮੋਹਨ, ਉੱਚਾ ਸਾਰਿਆਂ ਨਾਲੋਂ ਉੱਚਾ ਮੇਰਾ ਮਾਲਕ ਹੈ। ਜਦੋਂ ਉੱਚੇ ਮਾਲਕ ਨੂੰ ਦੇਖ ਕੇ ਸ਼ਬਦ ਦੀ ਵਿਚਾਰ ਕਰਦਾ ਹੈ ਤਾਂ ਇਹਨਾਂ ਸਾਰੇ ਲੋਕਾਂ ਵਿੱਚ ਵਾਹਿਗੁਰੂ ਹੀ ਨਜ਼ਰ ਆਉਣ ਲੱਗ ਪੈਂਦਾ ਹੈ। ਔਰ ਇਹ ਵੀ ਨਜ਼ਰ ਆਉਂਦਾ ਹੁਣ ਉਸ ਅਵਸਥਾ ਵਿੱਚ ਪਹੁੰਚ ਗਿਆ ਜਿਹੜੀ ਪਹਿਲਾਂ ਕਹੀ ਸੀ। ਉਹ ਗੁਰਸਿੱਖ ਪ੍ਰੇਮੀ ਨੂੰ, ਅਭਿਆਸੀ ਨੂੰ ਇਹ ਨਜ਼ਰ ਆ ਜਾਂਦਾ ਹੈ। ਆਪੇ ਕਰੈ ਕਥੈ ਸੁਣੈ ਸੋਏ, ਆਪੇ ਵਾਹਿਗੁਰੂ ਪੈਦਾ ਕਰਦਾ ਹੈ, ਆਪੇ ਹੀ ਜਗਿਆਸੂ ਰੂਪ ਹੋ ਜਾਂਦਾ ਹੈ, ਆਪੇ ਹੀ ਕਥਨ ਕਰਨ ਵਾਲਾ ਬਣ ਜਾਂਦਾ ਹੈ। ਹੁਣ ਜੇ ਕਥਨ ਕਰਨ ਵਾਲਾ ਉਹਦੇ ਵਿੱਚ ਵੀ ਬੈਠਾ ਆਦਿ, ਜਿਹੜੇ ਸੁਣਨ ਵਾਲੇ ਬੈਠੇ ਨੇ ਇਹਨਾਂ ਵਿੱਚ ਵੀ ਆਪ ਹੀ ਬੈਠਾ ਹੈ। ਇਹੀ ਉਹ ਖੇਡ ਵਰਤਾ ਦਿੰਦਾ, ਆਪੇ ਕਰੈ ਕਥੈ ਸੁਣੈ ਸੋਏ, ਵਾਹਿਗੁਰੂ ਹੀ ਹੈ ਸਾਰਾ ਕੁਛ। ਉਹ ਵਿਧਾਤਾ ਮਨ ਤਨ ਦੇ, ਉਹ ਵਿਧਾਤਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਜੀਵ ਨੂੰ ਮਨ ਵੀ ਦਿੰਦਾ ਤੇ ਤਨ ਵੀ ਦਿੰਦਾ, ਧਨ ਵੀ ਸਾਰਾ ਕੁਛ ਉਹੀ ਦਿੰਦਾ ਨਾ। ਉਹ ਵਿਧਾਤਾ ਮਨ ਮੁੱਖ ਸੋਏ, ਮਨ ਦੇ ਵਿੱਚ ਵੀ ਉਹ ਵਿਧਾਤਾ ਹੈ ਤੇ ਮੁੱਖ ਦੇ ਵਿੱਚ ਵੀ ਉਹੀ ਵਿਧਾਤਾ ਹੈ। ਇਹ ਗੱਲ ਦਾ ਉਹਨੂੰ ਗਿਆਨ ਹੋ ਗਿਆ ਜਿਹਨੂੰ ਉੱਚਾ ਦੇਖ ਕੇ ਸ਼ਬਦ ਦੀ ਵਿਚਾਰ ਕੀਤੀ, ਜਿਹਨੇ ਜਿਵੇਂ ਸਾਰਿਆਂ ਨਾਲ ਉੱਚਾ ਵਾਹਿਗੁਰੂ ਹੈ, ਸਭ ਨੂੰ ਉੱਚੀ ਬਾਣੀ ਹੈ, ਇਹਦੀ ਜਦੋਂ ਸ਼ਬਦ ਦੀ ਵਿਚਾਰ ਕਰਦਾ ਤਾਂ ਉਹਦੇ ਮਨ ਦੇ ਅੰਦਰ ਆਉਂਦਾ ਕਿ ਸਾਰਾ ਕੁਛ ਤਾਂ ਉਹਨਾਂ ਨੇ ਦਿੱਤਾ, ਮੈਂ ਕਿਉਂ ਭਟਕਦਾ ਫਿਰਦਾ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ, ਤਿੰਨੀ ਸੁਣਿਆ ਦੁੱਖ ਸੁੱਖ ਮੇਰਾ, ਤੋ ਵਿਧ ਨੀਕੀ ਖਟਾਨੀ। ਹੁਣ ਇਹ ਸੋਝੀ ਪੈ ਗਈ ਕਿ ਜੀ ਕੀ ਇੱਕ ਹੈ ਪੈ ਮਾਨੀ, ਅਬਰ ਯਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ, ਰੱਬ ਜਗ ਜੀਵਨ ਅਵਰ ਨਾ ਕੋਏ। ਹੁਣ ਉਹਨਾਂ ਨੂੰ ਨਜ਼ਰ ਆ ਗਿਆ ਕਿ ਸਿਰਫ ਵਾਹਿਗੁਰੂ ਹੀ ਹੈ, ਹੋਰ ਦੂਜਾ ਹੈ ਹੀ ਕੋਈ ਨਹੀਂ, ਸਾਰੇ ਕਿਤੇ ਵਾਹਿਗੁਰੂ ਨਜ਼ਰ ਆ ਗਿਆ। ਨਾਨਕ ਨਾਮ ਰਤੇ ਪਤ ਹੋਏ, ਜਿਹੜੇ ਇਨਸਾਨ ਨਾਮ ਰੰਗ ਵਿੱਚ ਰੰਗੇ ਜਾਂਦੇ ਨੇ ਉਹਨਾਂ ਦੀ ਇੱਜ਼ਤ ਬਣ ਜਾਂਦੀ ਹੈ, ਉਹਨਾਂ ਨੂੰ ਸੱਚੀ ਇੱਜ਼ਤ ਮਿਲ ਜਾਂਦੀ ਹੈ ਲੋਕ ਅਤੇ ਪਰਲੋਕ ਵਿੱਚ। ਇੱਥੇ ਚਾਰ ਬੰਦੇ ਆਪਾਂ ਨੂੰ ਹੱਥ ਜੋੜ ਕੇ ਫਤਿਹ ਬੁਲਾ ਦੇਣ, ਆਪਾਂ ਸ਼ਾਮ ਤੱਕ ਫੁੱਲੇ ਨਹੀਂ ਸਮਾਉਂਦੇ, ਮੈਨੂੰ ਸਾਰੀ ਦੁਨੀਆਂ ਐਂ ਕਰਦੀ ਐਂ ਕਰਦੀ, ਹਲੇ ਗੱਲ ਨਹੀਂ ਬਣੀ। ਜਦ ਤੱਕ ਦੇਵਤੇ ਆ ਕੇ ਨਮਸਕਾਰ ਨਹੀਂ ਕਰਦੇ ਉਦੋਂ ਤੱਕ ਪ੍ਰਵਾਨਗੀ ਨਹੀਂ, ਪੂਰੀ ਇੱਜ਼ਤ ਨਹੀਂ ਬਣੀ। ਜਦੋਂ ਤਿੰਨੇ ਦੇਵਤੇ ਆ ਜਾਣਗੇ, ਜਦੋਂ 33 ਕਰੋੜ ਦੇਵਤਾ, 9 ਕਰੋੜ ਦੁਰਗਾ, 84 ਸਿੱਧ 64 ਜੋਗਣੀਆਂ, 9 ਨਾਥ ਆ ਕੇ ਵੀ ਨਮਸਕਾਰ ਕਰਦੇ ਨੇ, ਉਹ ਵੀ ਕਹਿੰਦੇ ਤੂੰ ਧੰਨ ਹੈ। ਪਤਾਲ ਵਾਸੀ ਵੀ ਕਹਿੰਦੇ ਤੂੰ ਧੰਨ ਹੈ, ਇਹ ਧਰਤੀ ਦੇ ਜੀਵ ਵੀ ਕਹਿੰਦੇ ਤੂੰ ਧੰਨ ਹੈ, ਤਾਂ ਉਹ ਸੰਪੂਰਨ ਹੁੰਦਾ, ਤਾਂ ਉਹਦੀ ਸੱਚੀ ਇੱਜ਼ਤ ਹੁੰਦੀ ਹੈ ਇੱਥੋਂ ਲੈ ਕੇ ਪਰਲੋਕ ਤੱਕ। ਜੈ 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 ਸੁਰਲੋਕ, ਸੁਰਲੋਕ ਦੇ ਵਿੱਚ ਚਾਰੇ ਪਾਸੇ ਉਹਦੀ ਜੈ ਜੈਕਾਰ ਹੋ ਜਾਂਦੀ ਹੈ, ਕਿਉਂਕਿ ਜਿਹੜੇ ਬੰਦਿਆਂ ਨੇ ਆਪਣੀ ਇੱਜ਼ਤ ਉੱਪਰੋਂ ਉੱਪਰੋਂ ਬਣਾਈ ਹੋਈ ਹੈ ਦੁਨਿਆਵੀ ਲੋਕਾਂ ਨੂੰ ਦਿਖਾਉਣ ਲਈ ਦੁਨਿਆਵੀ ਲੋਕ ਤਾਂ ਉਹਦੇ ਅੱਗੇ ਝੁਕ ਜਾਣਗੇ ਪਰ ਬਾਕੀਆਂ ਨੂੰ ਤਾਂ ਉਹਦੀ ਅੰਦਰਲੀਆਂ ਗੱਲਾਂ ਦਾ ਪਤਾ ਹੀ ਹੈ। ਇਸ ਕਰਕੇ ਉਹਨੂੰ ਸੱਚੀ ਇੱਜ਼ਤ ਮਾਣ ਨਹੀਂ ਦਿੰਦੇ, ਕਹਿੰਦੇ ਇਹ ਝੂਠਾ ਆਦਮੀ ਹੈ, ਇਹ ਫਰੇਬੀ ਹੈ। ਰਾਜਨ ਰਾਮ ਰਵੈ ਹਿਤਕਾਰ, ਉਹ ਜੋ ਸਾਰਿਆਂ ਦਾ ਰਾਜਾ ਰੂਪ ਵਾਹਿਗੁਰੂ ਰਾਮ ਪਰਮੇਸ਼ਰ ਹੈ, ਜਿਹੜੇ ਉਹਦੇ ਹਿਤਕਾਰੀ ਹੋ ਕੇ ਰਵੈ ਉਚਾਰਨ ਕਰਦੇ ਨੇ, ਉਹਨੂੰ ਵਾਹਿਗੁਰੂ ਵਾਹਿਗੁਰੂ ਪਿਆਰ ਨਾਲ ਆਖਦੇ ਨੇ। ਰਣ ਮੈਂ ਲੂਜੈ ਮਨੂਆ ਮਾਰ, ਮੈਦਾਨੇ ਜੰਗ ਦੇ ਵਿੱਚ ਇਸ ਸੰਸਾਰ ਦੇ ਵਿੱਚ ਰਹਿ ਕੇ ਇੱਕ ਜੰਗ ਹੈ ਆਮ ਕ੍ਰੋਧ ਆਦਿਕ ਦੇ ਨਾਲ, ਵਿਸ਼ਿਆਂ ਵਿਕਾਰਾਂ ਨਾਲ, ਮਾੜੀਆਂ ਗੱਲਾਂ ਦੇ ਨਾਲ, ਔਗੁਣਾਂ ਦੇ ਨਾਲ। ਮਹਾਰਾਜ ਕਹਿੰਦੇ ਰਣ ਮੈਂ ਲੂਜੈ ਮਨੂਆ ਮਾਰ, ਇੱਥੇ ਮਨ ਨੂੰ ਮਾਰ ਕੇ ਮੈਦਾਨੇ ਜੰਗ ਦੇ ਵਿੱਚ ਲੜੇ। ਰਾਤ ਦਿਨ ਅੰਤ ਰਹਿ ਰੰਗ ਰਾਤਾ, ਰਾਤ ਦਿਨ ਰੰਗ ਵਿੱਚ ਰੰਗਿਆ ਰਹੇ, ਪਰਮਾਤਮਾ ਦੇ ਰੰਗ ਪ੍ਰੇਮ ਵਿੱਚ ਰੰਗਿਆ ਰਹੇ ਰਾਤ ਦਿਨ। ਤੀਨ ਭਵਨ ਜੁਗ ਚਾਰੇ ਜਾਤਾ, ਕਹਿੰਦੇ ਉਹਨਾਂ ਨੇ ਜਾਣ ਲਿਆ ਕਿ ਤਿੰਨਾਂ ਭਵਨਾਂ ਵਿੱਚ ਚਾਰੇ ਯੁੱਗਾਂ ਵਿੱਚ ਇੱਕ ਰਸ ਵਿਆਪਕ ਹੈ ਵਾਹਿਗੁਰੂ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਤੀਨ ਭਵਨ ਜੁਗ ਚਾਰੇ ਜਾਤਾ। ਜਿਨ ਜਾਤਾ ਸੋ ਤਿਸ ਹੀ ਜੇਹਾ, ਜਿਨ੍ਹਾਂ ਨੇ ਪਰਮਾਤਮਾ ਨੂੰ ਜਾਣਿਆ ਹੈ ਉਹ ਉਹਦੇ ਵਰਗੇ ਹੀ ਬਣ ਗਏ ਨੇ, ਉਨ੍ਹਾਂ ਵਿੱਚ ਹੁਣ ਕੋਈ ਭੇਦ ਨਹੀਂ ਰਹਿ ਜਾਂਦਾ। ਅਤ ਨਿਰਮਾਇਲ ਸੀ ਜਸ ਦੇਹਾ, ਕਹਿੰਦੇ ਅਤਿਅੰਤ ਹੀ ਨਿਰਮਾਇਲ ਨਿਰਮਲ ਹੋ ਗਿਆ, ਬਹੁਤ ਜ਼ਿਆਦਾ ਪਵਿੱਤਰ ਸਰੂਪ ਬਣ ਗਿਆ ਉਨ੍ਹਾਂ ਦਾ, ਜਿਸ ਦੇ ਹਿਰਦੇ ਚ ਬ੍ਰਹਮ ਦਾ ਵਾਸਾ ਹੋ ਗਿਆ ਹੈ, ਉਥੇ ਨਿਰਮਲਤਾ ਆ ਗਈ। ਉਹ ਜਿੱਥੇ ਚਰਨ ਪਾ ਦਿੰਦੇ ਨੇ ਉਥੇ ਹੀ ਸਥਾਨ ਬਣ ਜਾਂਦੇ ਨੇ। ਧੰਨ ਧੰਨ ਬਾਬਾ ਬੁੱਢਾ ਜੀ ਜਿਨ੍ਹਾਂ ਦਾ ਅੱਜ ਜਨਮ ਦਿਨ ਹੈ, ਧੰਨ ਧੰਨ ਗੁਰੂ ਰਾਮਦਾਸ ਜੀ ਜਿਨ੍ਹਾਂ ਦਾ ਅਵਤਾਰ ਦਿਹਾੜਾ ਅੱਜ ਹੈ। ਅੱਜ ਦੋ ਮਹਾਨ ਸਾਡੇ ਲਈ ਪੁਰਬ ਨੇ ਅੱਜ, ਸੋ ਇਸ ਕਰਕੇ ਸਿੱਖੀ ਦੇ ਥੰਮ ਬਾਬਾ ਬੁੱਢਾ ਜੀ, ਜਿਨ੍ਹਾਂ ਵਰਗਾ ਸਿੱਖ ਹੋਣਾ ਔਖਾ ਹੈ ਸਾਧ ਸੰਗਤ। ਮਹਾਰਾਜ ਨੇ ਬਚਨ ਕੀਤਾ ਬਾਬਾ ਬੁੱਢਾ, ਤੇਰਾ ਤਾਂ ਨਾਮ ਲਿਆ ਹੀ ਸਿੱਖੀ ਮਿਲ ਜਾਇਆ ਕਰੇਗੀ ਸਿੱਖ ਨੂੰ। ਇਸ ਕਰਕੇ ਧੰਨ ਧੰਨ ਬਾਬਾ ਬੁੱਢਾ ਜੀ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਤ ਨਿਰਮਾਇਲ ਸੀਜਸ ਦੇਹਾ, ਉਹਨਾਂ ਦੀ ਦੇਹੀ ਜਿਹੜੀ ਆ ਉਹ ਸੀਜਸ ਤੋਂ ਭਾਵ ਕਲਿਆਣ ਸਮੇਤ ਹੋ ਜਾਂਦੀ, ਸਫਲੀ ਹੋ ਜਾਂਦੀ ਹੈ, ਉਹ ਅਤਿਅੰਤ ਨਿਰਮਲ ਹੋ ਜਾਂਦੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜੇ ਮੈਂ ਨਾ ਮਿਲਾਂ ਬਾਬਾ ਬੁੱਢਾ ਦੇ ਦਰਸ਼ਨ ਕਰ ਲਿਆ ਕਰੋ, ਇੱਕੋ ਹੀ ਰੂਪ ਐ ਸੀ। ਇੰਨਾ ਆਪਣੇ ਪਿਆਰੇ ਨੂੰ ਪਦਵੀ ਦੇ ਦਿੰਦੇ ਨੇ। ਜਦ ਬਹੁਤ ਸਤਿਕਾਰ ਕੀਤਾ ਛੇਵੇਂ ਪਾਤਸ਼ਾਹ ਨੇ, ਜਦ ਸ੍ਰੀ ਹਰਗੋਬਿੰਦਪੁਰ ਸਾਹਿਬ ਆਏ, ਆ ਕੇ ਭਾਈ ਪਹਿਲਾਂ ਦੱਸ ਦਿੱਤਾ ਸਿੱਖ ਨੇ ਵੀ ਬਾਬਾ ਬੁੱਢਾ ਜੀ ਆ ਰਹੇ ਨੇ। ਭਾਈ ਬਿਧੀ ਚੰਦ ਜੀ ਨੂੰ ਸਮੇਤ ਸਾਰੇ ਸਿੰਘ ਸੰਗਤਾਂ ਸਮੇਤ ਭੇਜੇ, ਜਾਓ ਲੈ ਕੇ ਆਓ ਭਾਈ ਅੱਗਿਓ। ਸਾਰੀ ਸੰਗਤ ਸ਼ਬਦ ਪੜ੍ਹਦੀ ਹੋਈ ਬਾਬਾ ਜੀ ਨੂੰ ਜਾ ਕੇ ਫਿਰ ਸਤਿਕਾਰ ਨਾਲ ਲੈ ਕੇ ਆਈ। ਜਦ ਬਿਲਕੁਲ ਸਾਹਮਣੇ ਆਏ ਤਾਂ ਛੇਵੇਂ ਪਾਤਸ਼ਾਹ ਵੀ ਉੱਠ ਕੇ ਫਿਰ ਜਾ ਕੇ ਲੈਣ ਗਏ, ਬਹੁਤ ਸਤਿਕਾਰ ਨਾਲ ਜਾ ਕੇ, ਭਾਵੇਂ ਚਰਨੀ ਹੱਥ ਲਾਉਣ ਦੀ ਕੋਸ਼ਿਸ਼ ਕਰਦੇ, ਬਾਬਾ ਬੁੱਢਾ ਜੀ ਪਕੜ ਲੈਂਦੇ, ਨਹੀਂ ਮਹਾਰਾਜ ਸਾਡਾ ਫਰਜ਼ ਬਣਦਾ ਹੈ। ਸੋ ਮਹਾਰਾਜ ਨੇ ਕਿਹਾ ਨਹੀਂ ਬਾਬਾ ਜੀ, ਤੁਸੀਂ ਮੈਨੂੰ ਪੜ੍ਹਾਇਆ ਲਿਖਾਇਆ ਸਭ ਕੁਛ ਸਿਖਾਇਆ, ਤੁਹਾਡੇ ਬਚਨਾਂ ਨਾਲ ਸਾਡਾ ਅਵਤਾਰ ਹੋਇਆ ਹੈ। ਬਾਬਾ ਜੀ ਕਹਿੰਦੇ ਮਹਾਰਾਜ ਉਹ ਤਾਂ ਸਾਰੀ ਤੁਹਾਡੀ ਲੀਲਾ ਹੈ, ਪਰ ਹੋ ਤਾਂ ਤੁਸੀਂ ਆਪ ਹੀ ਬ੍ਰਹਮ। ਫਿਰ ਮਹਾਰਾਜ ਨੇ ਬਾਬਾ ਜੀ ਦਾ ਹੱਥ ਪਕੜ ਲਿਆ, ਪਕੜ ਕੇ ਹੌਲੀ ਹੌਲੀ ਨਾਲ ਨਾਲ ਤੁਰੇ ਜਾਂਦੇ ਨੇ, ਸਤਿਕਾਰ ਨਾਲ ਫਿਰ ਬਾਬਾ ਜੀ ਨੂੰ ਆਪਣੇ ਨਾਲ ਹੀ ਬਿਠਾ ਲਿਆ, ਕਿਉਂਕਿ ਵੈਸੇ ਸਤਿਗੁਰੂ ਕਿਸੇ ਨੂੰ ਗੁਰਤਾ ਗੱਦੀ ਤੇ ਨਾਲ ਬਿਠਾਉਂਦੇ ਨਹੀਂ ਹਨ, ਪਰ ਇੰਨਾ ਵੱਡਾ ਜਿਹੜਾ ਸਤਿਕਾਰ ਬਾਬਾ ਬੁੱਢਾ ਜੀ ਨੂੰ ਬਖਸ਼ਿਸ਼ ਕੀਤਾ ਹੈ। ਪੰਜ ਸਰੂਪਾਂ ਨੂੰ ਤਿਲਕ ਲਾਇਆ ਜਿਨ੍ਹਾਂ ਨੇ, ਤੇ ਸੱਤ ਸਰੂਪਾਂ ਦੇ ਦਰਸ਼ਨ ਕੀਤੇ ਨੇ, ਅੱਠਾਂ ਦੇ ਕੀਤੇ ਨੇ ਗੁਰੂ ਗ੍ਰੰਥ ਸਾਹਿਬ ਦੇ ਵੀ। ਨੌਵੇਂ ਪਾਤਸ਼ਾਹ ਵਾਲੇ ਗੱਦੀ ਨਹੀਂ ਸੀ ਮਿਲੀ ਤਾਂ ਵੀ ਉਹਨਾਂ ਦੇ ਦਰਸ਼ਨ ਤਾਂ ਉਹਨਾਂ ਨੇ ਕੀਤੇ ਹੀ ਨੇ। ਦੂਸਰੇ ਪਾਤਸ਼ਾਹ ਤੋਂ ਲੈ ਕੇ ਛੇਵਿਆਂ ਤੱਕ ਤਿਲਕ ਲਾਇਆ, ਪਹਿਲਿਆਂ ਨੂੰ ਤਾਂ ਤਿਲਕ ਲਾਇਆ ਨਹੀਂ ਨਾ ਆਪਨੇ, ਪਹਿਲੇ ਤਾਂ ਸ਼ੁਰੂ ਤੋਂ ਲੈ ਕੇ ਹੀ ਸਤਿਗੁਰੂ ਨੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰੇ ਆਤ ਨਿਰਮਾਇਲ ਸੀ ਜਿਸ ਦੇਹਾ ਰਹਿਸੇ ਰਾਮ ਹਿਰਦੈ ਇੱਕ ਭਾਏ, ਉਹਨਾਂ ਦੇ ਪਦ ਦੇ ਅੰਦਰ ਇੱਕ ਭਾਏ ਇੱਕ ਰਸ ਪ੍ਰੇਮ ਬਣਿਆ ਹੋਇਆ ਹੈ, ਹਿਰਦੇ ਦੇ ਅੰਦਰ ਪਰਮਾਤਮਾ ਦਾ ਵਾਸਾ ਹੈ। ਰਹਿਸੀ ਹੁੰਦਾ ਖਿੜਿਆ ਹੋਇਆ ਆਨੰਦ ਦੇ ਸੰਯੁਕਤ, ਉਹਨਾਂ ਦਾ ਅੰਦਰਲਾ ਹਿੱਸਾ ਬਾਹਰਲਾ ਹਿੱਸਾ ਸਾਰਾ ਹੀ ਸਰੀਰ ਤਨ ਮਨ ਸਾਰਾ ਹੀ ਖਿੜ ਜਾਂਦਾ ਹੈ ਕਿਉਂਕਿ ਉਹ ਬ੍ਰਹਮ ਦੇ ਵਿੱਚ ਲੀਨ ਹੋ ਜਾਂਦੇ ਨੇ ਬ੍ਰਹਮ ਉਹਨਾਂ ਦੇ ਵਿੱਚ ਹੈ ਉਹ ਬ੍ਰਹਮ ਦੇ ਵਿੱਚ ਨੇ ਸਾਗਰ ਮੈਂ ਬੂੰਦ ਮੂੰਦ ਮੈਂ ਸਾਗਰ ਇੱਕੋ ਹੀ ਰੂਪ ਹੋ ਜਾਂਦਾ ਹੈ ਨਹੀਂ ਰੂਪ ਅਨਹੇਰਾ ਦੂਸਰਾ ਰੂਪ ਨਜ਼ਰ ਹੀ ਨਹੀਂ ਆਉਂਦਾ ਐਸੇ ਗੁਰਮੁਖ ਪਿਆਰੇ ਅੰਤਰ ਸ਼ਬਦ ਸਾਚ ਲਿਵ ਲਾਏ ਉਹ ਗੁਰਾਂ ਦੇ ਉਪਦੇਸ਼ ਨੂੰ ਸ਼ਬਦ ਨੂੰ ਅੰਦਰ ਵਸਾ ਕੇ ਰੱਖਦੇ ਨੇ ਜਦੋਂ ਤੱਕ ਉਪਦੇਸ਼ ਯਾਦ ਹੈ ਹੁਣ ਕਿਸੇ ਨੇ ਆਪਾਂ ਨੂੰ ਕੋਈ ਇੱਥੋਂ ਸਮਝਾ ਤਾ ਕਿ ਫਲਾਨੇ ਦਾ ਘਰ ਇੱਥੇ ਇੱਥੇ ਮੁੜ ਕੇ ਇੱਥੇ ਇੱਥੇ ਜਾ ਕੇ ਇੱਥੇ ਇੱਥੇ ਹੈ ਜੇ ਆਪਾਂ ਨੂੰ ਉਹ ਯਾਦ ਰਹਿ ਜਾਵੇ ਤਾਂ ਆਪਾਂ ਉੱਥੇ ਤੱਕ ਪਹੁੰਚ ਜਾਂਦੇ ਹਾਂ ਜੇ ਰਸਤੇ ਜਾ ਕੇ ਆਪਾਂ ਫੇਰ ਭੁੱਲ ਗਏ ਪਤਾ ਨਹੀਂ ਖੱਬੇ ਕਹਿੰਦਾ ਸੀ ਕਿ ਸੱਜੇ ਕਹਿੰਦਾ ਇੱਥੋਂ ਪਤਾ ਨਹੀਂ ਐਂ ਕਹਿੰਦਾ ਸੀ ਕਿ ਐਂ ਕਹਿੰਦਾ ਸੀ ਫੇਰ ਆਪਾਂ ਉਲਝ ਜਾਵਾਂਗੇ ਉੱਥੇ ਇਸੇ ਪ੍ਰਕਾਰ ਜਿੰਨਾ ਵੀ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਇਸ ਉਪਦੇਸ਼ ਨੂੰ ਮਨ ਵਿੱਚ ਪੱਕਾ ਦ੍ਰਿੜ ਕਰਕੇ ਜਿਹੜਾ ਰੱਖ ਲੈਂਦਾ ਹੈ ਉਹਦੀ ਲਿਵ ਲੱਗ ਜਾਂਦੀ ਵਾਹਿਗੁਰੂ ਵਿੱਚ ਸਾਚ ਲਿਵ ਲਾਈ ਤੇ ਜਿਹੜੇ ਉਪਦੇਸ਼ ਨੂੰ ਇਧਰਲੇ ਕੰਨੀ ਸੁਣ ਕੇ ਉਧਰਲੇ ਕੰਨੀ ਕੱਢ ਦਿੰਦੇ ਨੇ ਉਹਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਅੱਜ ਸੁਣਿਆ ਕੀ ਹੈ ਇਸ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਪੰਡਿਤ ਜੀ ਜਿਹੜਾ ਉਪਦੇਸ਼ ਬੰਦਾ ਸੁਣੇ ਨਾ ਉਹ ਉਪਦੇਸ਼ ਨੂੰ ਹਿਰਦੇ ਚ ਬਿਠਾ ਲਵੇ ਚੰਗੀ ਤਰ੍ਹਾਂ ਵਸਾ ਕੇ ਤੇ ਫਿਰ ਸੱਚ ਦੇ ਵਿੱਚ ਆਪਣੀ ਲਿਵ ਲਾਵੇ ਫਿਰ ਲਿਵ ਲਾ ਕੇ ਰੱਖੇ ਜੇ ਗੁਰਾਂ ਦਾ ਉਪਦੇਸ਼ ਹੀ ਭੁੱਲ ਗਿਆ ਫਿਰ ਆਪਾਂ ਕੀ ਲਿਵ ਲਾਉਣੀ ਹੈ ਇਸ ਕਰਕੇ ਉਪਦੇਸ਼ ਨੂੰ ਪਹਿਲਾਂ ਯਾਦ ਰੱਖੋ ਉਪਦੇਸ਼ ਸਾਰਾ ਬਾਣੀ ਹੀ ਹੈ ਜਿੰਨੀ ਗੁਰਬਾਣੀ ਹੈ ਉਪਦੇਸ਼ ਰੂਪ ਹੀ ਹੈ ਕੋਈ ਵੀ ਬਾਣੀ ਪੜ੍ਹਨ ਲੱਗ ਜਾਓ ਉਪਦੇਸ਼ ਉਹੀ ਮਿਲ ਜਾਣਾ ਚਾਹੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰ ਲਓ ਆਸਾ ਦੀ ਵਾਰ ਪੜ੍ਹ ਲਓ ਚਾਹੇ ਪੰਜਾਂ ਬਾਣੀਆਂ ਨਿਤਨੇਮ ਕਰਦੇ ਹਾਂ ਚਾਹੇ ਦੱਖਣੀ ਓਂਕਾਰ ਸਿੱਧ ਗੋਸ਼ਟ ਬਾਵਨ ਅੱਖਰੀ ਕੋਈ ਬਾਣੀ ਸਹਿਜ ਕਿਰਤੀ ਦੇ ਸਲੋਕ ਪੜ੍ਹ ਲਓ ਕੁਛ ਵੀ ਬਾਣੀ ਪੜ੍ਹੋ ਤੁਹਾਨੂੰ ਗੁਰਾਂ ਦੇ ਉਪਦੇਸ਼ ਦੀ ਸਹਾਇਤਾ ਮਿਲ ਜਾਵੇਗੀ ਜਦੋਂ ਉਹਨੂੰ ਉਪਦੇਸ਼ ਮਿਲਦਾ ਹੈ ਤਾਂ ਉਦੋਂ ਮਨ ਜਾਗਰਤ ਹੋ ਜਾਂਦਾ ਹੈ ਉਦੋਂ ਮਨ ਜਾਗਰਤ ਹੋ ਕੇ ਨਾਮ ਵਾਲੇ ਪਾਸੇ ਜੁੜ ਜਾਂਦਾ ਹੈ ਇਉਂ ਸਤਿਗੁਰੂ ਮਹਾਰਾਜ ਨੇ ਧੰਨ ਗੁਰੂ ਨਾਨਕ ਦੇਵ ਜੀ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਅਵਤਾਰ ਦਿਹਾੜੇ ਤੇ ਸੁੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਧੰਨ ਧੰਨ ਬਾਬਾ ਬੁੱਢਾ ਜੀ ਉਹਨਾਂ ਦਾ ਜਨਮ ਦਿਨ ਵੀ ਸੰਗਤਾਂ ਮਨਾ ਰਹੀਆਂ ਨੇ ਗੁਰਮੁਖਾਂ ਨੂੰ ਯਾਦ ਕਰੀਦਾ ਹੈ ਜੇ ਉਹਨਾਂ ਦੇ ਨਾਮ ਤੇ ਆਪਾਂ ਦੇਖ ਕਰਵਾ ਦਈਏ ਅੱਜ ਬਈ ਅੱਜ ਉਹਨਾਂ ਦੇ ਨਾਮ ਤੇ ਦੇਖ ਕਰਵਾਉਣੀ ਆ ਅੱਜ ਉਹਨਾਂ ਦੇ ਨਾਮ ਤੇ ਆਹ ਕਰਮ ਕਰਨਾ ਹੈ ਉਹ ਬਹੁਤ ਖੁਸ਼ ਹੁੰਦੇ ਨੇ ਜੇ ਗੁਰੂ ਰਾਮਦਾਸ ਜੀ ਨੂੰ ਅੱਜ ਯਾਦ ਕਰਦੇ ਹੈ ਤੇ ਸਤਿਗੁਰੂ ਮਹਾਰਾਜ ਬਹੁਤ ਪ੍ਰਸੰਨ ਹੁੰਦੇ ਨੇ ਜੇ ਬਾਬਾ ਬੁੱਢਾ ਜੀ ਨੂੰ ਯਾਦ ਕਰਦੇ ਹਾਂ ਤਾਂ ਉਹ ਵੀ ਤਾਂ ਕਿਤੇ ਨਹੀਂ ਗਏ ਬ੍ਰਹਮ ਗਿਆਨੀ ਸਤ ਜੀਵਾ ਨਹੀਂ ਮਰਤਾ ਬ੍ਰਹਮ ਗਿਆਨੀ ਵੀ ਤਾਂ ਇੱਥੇ ਹੀ ਨੇ ਸਾਡੇ ਕੋਲ ਹੀ ਨੇ ਇਸ ਕਰਕੇ ਸਾਰਿਆਂ ਗੁਰਸਿੱਖਾਂ ਨੂੰ ਯਾਦ ਕਰਨਾ ਅਤੇ ਗੁਰੂ ਸਾਹਿਬਾਂ ਦੇ ਗੁਰਪੁਰਬ ਮਨਾਉਂਦੇ ਹੋਏ ਗੁਰਾਂ ਨੂੰ ਯਾਦ ਕਰਨਾ ਉਹਨਾਂ ਦਾ ਧਿਆਨ ਕਰਨਾ ਤੇ ਧਿਆਨ ਕਰਕੇ ਆਖਣਾ ਵਾਹਿਗੁਰੂ 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 ਜੇ ਕਿਰਪਾ ਹੈ ਤਾਂ ਭਾਈ ਸਭ ਕੁਛ ਹੈ ਸੋ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦੱਖਣੀ ਓਂਕਾਰ ਦੇ ਵਿੱਚ ਬਖਸ਼ਿਸ਼ ਕਰ ਰਹੇ ਨੇ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਮਹਾਰਾਜ ਨੇ ਕੱਲ ਜੋ ਬਖਸ਼ਿਸ਼ ਕੀਤਾ ਸੀ ਸੋ ਉਹਦੇ ਵਿੱਚ ਸਤਿਗੁਰੂ ਮਹਾਰਾਜ ਨੇ ਗਿਆਨ ਦਾ ਸੂਰਜ ਚੜਾਇਆ ਸੀ ਅਤੇ ਪਿਆਰ ਦੇ ਨਾਲ ਨਾਮ ਜਪਣ ਵਾਸਤੇ ਕਿਹਾ ਹੁਣ ਗਿਆਰਵੇਂ ਸਲੋਕ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਰੋਸ ਨਾ ਕੀਜੈ ਅੰਮ੍ਰਿਤ ਪੀਜੈ ਕਹਿੰਦੇ ਰੋਸਾ ਨਾ ਕਰ ਹੇ ਪੰਡਿਤ ਵਾਹਿਗੁਰੂ ਨਾਲ ਹੇ ਜੀਵ ਕਿਉਂ ਰੋਸਾ ਕਰਦਾ ਪਰਮਾਤਮਾ ਨੇ ਮੈਨੂੰ ਆਹ ਨਹੀਂ ਦਿੱਤਾ ਵਾਹਿਗੁਰੂ ਨੇ ਮੈਨੂੰ ਆਹ ਚੀਜ਼ ਨਹੀਂ ਦਿੱਤੀ ਹੈ ਕਿਉਂਕਿ ਸਾਰੀਆਂ ਚੀਜ਼ਾਂ ਤਾਂ ਸਾਰਿਆਂ ਬੰਦਿਆਂ ਨੂੰ ਮਿਲਦੀਆਂ ਨਹੀਂ ਹੈ ਤੇ ਵਾਹਿਗੁਰੂ ਨਾਲ ਰੋਸਾ ਕਰਕੇ ਇੱਕ ਚੀਜ਼ ਦੇ ਮਗਰ ਬੈਠ ਜਾਂਦਾ ਹੈ ਸੋ ਇਸ ਕਰਕੇ ਦਸ ਵਸਤੂ ਦੇ ਪਾਤਸ਼ਾਹ ਪਾਵੈ ਏਕ ਵਸਤ ਕਾਰਨ ਬਿਖੋਟ ਗਵਾਵੈ ਏਕ ਪੀਨਾ ਦੇ ਦਸ ਪੀ ਹਿਰਲੇ ਤਾਂ ਮੂੜਾ ਕਹੋ ਕਹਾਂ ਕਰੇ। ਸੋ ਮਹਾਰਾਜ ਕਹਿੰਦੇ ਰੋਸ ਨਾ ਕੀਜੈ, ਇਹ ਤਾਂ ਤੇਰੀ ਉਮਰ ਲੰਘ ਜਾਏਗੀ, ਲੈ ਰੱਬ ਨੇ ਮੈਨੂੰ ਆਹ ਨਹੀਂ ਦਿੱਤਾ, ਹੁਣ ਮੈਨੂੰ ਰੱਬ ਨੇ ਆਹ ਨਹੀਂ ਦਿੱਤਾ, ਸਾਰੀ ਜ਼ਿੰਦਗੀ ਸਭ ਕੁਛ ਲੈ ਕੇ ਇੱਕ ਅੱਧੀ ਫਿਰ ਘਾਟ ਰਹਿ ਜਾਂਦੀ, ਫਿਰ ਰੱਬ ਨੇ ਮੈਨੂੰ ਆਹ ਨਹੀਂ ਦਿੱਤਾ, ਇਹ ਸਾਰੀਆਂ ਗੱਲਾਂ ਕਦੇ ਵੀ ਨਹੀਂ ਪੂਰੀਆਂ ਹੋਣੀਆਂ। ਕੀ ਕਰਨਾ ਚਾਹੀਦਾ? ਕਹਿੰਦੇ ਅੰਮ੍ਰਿਤ ਪੀਜੈ, ਨਾਮ ਅੰਮ੍ਰਿਤ ਪੀਣਾ ਚਾਹੀਦਾ ਬੰਦੇ ਨੂੰ। ਕਹਿੰਦੇ ਰੋਸ ਤਾਂ ਕਰੀਏ ਜੇ ਆਪਾਂ ਇੱਥੇ ਪੱਕੇ ਰਹਿਣਾ ਹੋਵੇ, ਆਪਣੀ ਜ਼ਿੰਦਗੀ ਦਾ ਕੋਈ ਭਰੋਸਾ ਤਾਂ ਹੈ ਨਹੀਂ। ਰਹਿਣ ਨਹੀਂ ਸੰਸਾਰੇ, ਸੰਸਾਰ ਦੇ ਅੰਦਰ ਜਦੋਂ ਆਪਾਂ ਰਹਿਣਾ ਹੀ ਨਹੀਂ ਹੈ, ਕਾਹਦੇ ਲਈ ਇੰਨਾ ਵਾਹਿਗੁਰੂ ਨਾਲ ਕਾਹਨੂੰ ਰੁੱਸਦਾ, ਮੈਨੂੰ ਰੱਬ ਨੇ ਆਹ ਨਹੀਂ ਦਿੱਤਾ, ਨਾਲੇ ਆਪਾਂ ਲੈ ਕੇ ਕਰਨਾ ਵੀ ਕੀ ਆ ਉਹ, ਜਿਹੜਾ ਉਹਨੇ ਨਹੀਂ ਦਿੱਤਾ ਉੱਥੇ ਤੇਰਾ ਭਾਣਾ, ਜੋ ਦੇ ਦਿੱਤਾ ਉਹ ਸ਼ੁਕਰ ਗੁਜ਼ਾਰੋ, ਬਾਹਲਾ ਚਿੜਚਿੜ ਕਰਨ ਦਾ ਕੀ ਫਾਇਦਾ, ਖਿਜੇ ਖੱਪੇ ਰਹਿਣ ਦਾ ਕੀ ਫਾਇਦਾ, ਰੱਬ ਨਾਲ ਝਗੜੇ ਕਰਨ ਦਾ ਕੀ ਫਾਇਦਾ। ਕਹਿੰਦੇ ਅੰਮ੍ਰਿਤ ਪੀਓ, ਨਾਮ ਜਪੋ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰ ਅੰਤ ਅਨੰਤਾ, ਰੰਗ ਤਮਾਸਾ ਪੂਰਨ ਆਸਾ, ਕਦੇ ਨਾ ਵਿਆਪੈ ਚਿੰਤਾ, ਰਾਜੇ ਰਾਏ ਰੰਕ ਨਹੀਂ ਰਹਿਣਾ, ਆਏ ਜਾਏ ਜੁਗ ਚਾਰੇ, ਚਾਰੇ ਯੁੱਗਾਂ ਦੇ ਵਿੱਚ ਦੇਖ ਲਓ ਆਉਂਦੇ ਨੇ ਜਾਂਦੇ ਨੇ, ਆਉਂਦੇ ਨੇ ਜਾਂਦੇ ਨੇ, ਰਾਜੇ ਔਰ ਛੋਟੇ ਰਾਏ ਜਿਹੜੇ ਨੇ, ਫਿਰ ਰੰਗ ਕੰਗਾਲ ਨੇ, ਵੱਡੇ ਰਾਜੇ ਛੋਟੇ ਰਾਜੇ, ਰਜਵਾੜੇ ਰਾਣੇ, ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧਿਆ ਧੀਰ, ਰਹਿਣਾ ਤਾਂ ਕਿਸੇ ਨੇ ਨਹੀਂ ਹੈ, ਚਾਰੇ ਯੁੱਗਾਂ ਦੇ ਵਿੱਚ ਸਾਰੇ ਜਾਣੇ ਮਰਦੇ ਜੰਮਦੇ ਹੀ ਰਹੇ ਨੇ। ਇਸ ਕਰਕੇ ਹਰੇਕ ਬੰਦਾ ਇਹ ਜ਼ਰੂਰ ਕਹਿੰਦਾ ਕਿ ਮੈਂ ਤਾਂ ਇੱਥੇ ਹੀ ਰਹਾਂਗਾ। ਸਤਿਗੁਰੂ ਕਹਿੰਦੇ ਟਲਦਾ ਨਹੀਂ ਇਹ ਗੱਲ ਕਹਿਣੋ, ਰਹਿਣ ਕਹਿਣ ਤੇ ਰਹੇ ਨਾ ਕੋਈ, ਇਹ ਗੱਲ ਕਹਿਣ ਤੋਂ ਕੋਈ ਨਹੀਂ ਕਹਿੰਦਾ ਟਲਦਾ, ਕੋਈ ਨਹੀਂ ਇਹ ਗੱਲ ਕਹਿੰਦਾ ਕਿ ਮੈਂ ਮਰਨਾ, ਹਰੇਕ ਕਹਿੰਦਾ ਰਹਿਣਾ ਹੈ, ਮੈਂ ਤਾਂ ਇੱਥੇ ਹੀ ਰਹਿਣਾ। ਰਹਿਣ ਕਹਿਣ ਤੇ ਰਹੇ ਨਾ ਕੋਈ, ਇਸ ਗੱਲ ਤੋਂ ਕੋਈ ਰਹਿ ਨਹੀਂ ਸਕਦਾ। ਜਿਹਨੂੰ ਮਰਜ਼ੀ ਪੁੱਛ ਲਓ ਭਾਈ ਤੂੰ ਜਾਣਾ, ਨਾ ਮੈਂ ਕਿਉਂ ਜਾਣਾ, ਮੈਂ ਤਾਂ ਇੱਥੇ ਰਹਿਣਾ। ਇਸ ਬਹਿ ਕਰਾਂ ਬੇਨੰਤੀ, ਇਹ ਬੇਨਤੀ ਕਿਹਦੇ ਕੋਲ ਕਰਾਂ ਭਾਈ, ਇੱਥੇ ਰਹਿਣਾ ਨਹੀਂ ਗੁਰਮੁਖੋ, ਤੁਸੀਂ ਤਾਂ ਪੱਕੇ ਡੇਰੇ ਲਾ ਕੇ ਬੈਠੇ। ਸਾਰੇ ਜਾਣੇ ਇਹੀ ਕਹਿੰਦੇ ਨੇ ਮੈਂ ਤਾਂ ਇੱਥੇ ਰਹਿਣਾ, ਮੈਂ ਨਾ ਮਰੋ ਮਰਬੋ ਸੰਸਾਰਾ, ਮੈਂ ਨਹੀਂ ਮਰਦਾ ਸਾਰੀ ਦੁਨੀਆਂ ਮਰ ਜਾਏਗੀ। ਸੋ ਮਹਾਰਾਜ ਕਹਿੰਦੇ ਜਦੋਂ ਇਹੀਆਂ ਜਿਹੀਆਂ ਗੱਲਾਂ ਕਰਦਾ ਅਗਿਆਨਤਾ ਵਿੱਚ ਕਰਦਾ, ਪਰ ਜਦੋਂ ਗੁਰਾਂ ਦੇ ਕੋਲ ਪਹੁੰਚ ਜਾਂਦਾ ਭਾਗਾਂ ਦੇ ਨਾਲ, ਫਿਰ ਸਤਿਗੁਰੂ ਜੀ ਇਹਤੇ ਕਿਰਪਾ ਕਰਦੇ ਨੇ। ਏਕ ਸ਼ਬਦ ਰਾਮ ਨਾਮ ਨਿਰੋਧਰ, ਨਿਰੋਧਾਰ ਕਰਤਾ, ਜਿਹੜਾ ਨਿਰਾ ਉਧਾਰ ਹੀ ਕਰਦਾ ਹੈ, ਜਿਹਦੇ ਉੱਤੇ ਹੋਰ ਕਿਸੇ ਵੀ ਮੰਤਰ ਦੀ ਚੋਟ ਨਹੀਂ ਹੁੰਦੀ, ਨਿਰੋਧਾਰ ਕਰਤਾ, ਜਿਹੜਾ ਮੰਤਰ ਗੁਰਮੰਤਰ ਮੂਲ ਮੰਤਰ ਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਏਕ ਸ਼ਬਦ ਰਾਮ ਨਾਮ ਨਿਰੋਧਰ, ਗੁਰਦੇਵ ਹੈ ਪਤ ਮੱਤੀ। ਜਦੋਂ ਸਤਿਗੁਰੂ ਜੀ ਇੱਕ ਸ਼ਬਦ ਦਾ ਅਭਿਆਸ ਇਹਨੂੰ ਬਖਸ਼ਿਸ਼ ਕਰਦੇ, ਗੁਰਮੰਤਰ ਦੀ ਦਾਤ ਦੇ ਦਿੰਦੇ ਨੇ,